ਇਸ ਬਚਨ ਨੂੰ, ਹਰ ਬਚਨ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਹੈ, ਉਹਦੀ ਜੇ ਜੜ ਲੱਭੋਗੇ ਨਾ, ਕਿਸੇ ਦਰਖਤ ਦੀ ਜੜ ਲੱਭਣੀ ਹੋਵੇ ਧਰਤੀ ਚ ਲੱਭਦੀ ਹੁੰਦੀ ਹੈ, ਇਹਨਾਂ ਬਚਨਾਂ ਦੀ ਜੜ ਲੱਭੋਗੇ ਤਾਂ ਜੜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੱਭਣੀ ਆ ਤੁਹਾਨੂੰ। ਬਚਨ 52 ਇਹਨਾਂ ਦੀ ਜੜ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਦੇਖੋ ਕਿੱਡੀ ਤਰਤੀਬ ਸਤਿਗੁਰਾਂ ਨੇ ਬਣਾਈ ਹੈ। ਹੁਣ ਮਹਾਰਾਜ ਨੇ ਬਚਨ ਕੀਤਾ ਵੀ ਕਿਰਤ ਧਰਮ ਦੀ ਕਰਨੀ, ਬਹੁਤ ਸ਼ਾਰਟਕੱਟ ਮਹਾਰਾਜ, ਵਿਸਤਾਰ ਨਹੀਂ ਕੀਤਾ ਬਹੁਤਾ, ਨਾ ਵਿਸਤਾਰ ਦਾ ਸਮਾਂ ਸੀ। ਇੰਨਾ ਵਚਨ ਕਹਿਤਾ ਕਿਰਤ ਧਰਮ ਦੀ ਕਰਨੀ, ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੇ ਭਾਈ ਗੁਰਦਾਸ ਦੀਆਂ 12 ਦੇ ਅੰਦਰ ਇਹਦੇ ਪ੍ਰਮਾਣ ਮਿਲਦੇ ਨੇ। ਭਾਈ ਸਾਹਿਬ ਕਹਿੰਦੇ ਨੇ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਚਨ ਆਇਆ ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਜੇ ਰੱਬ ਦੇ ਰਾਹ ਦੀ ਪਹਿਚਾਣ ਕਰਨੀ ਹੈ ਪਹਿਲਾਂ ਕਿਰਤ ਠੀਕ ਕਰ, ਮੁੱਢ ਇੱਥੋਂ ਹੈ। ਜੇ ਤੇਰੀ ਕਿਰਤ ਠੀਕ ਨਹੀਂ, ਤੇਰਾ ਮਨ ਠੀਕ ਨਹੀਂ ਰਹਿ ਸਕਦਾ, ਤੇਰਾ ਸੁਭਾਅ ਠੀਕ ਨਹੀਂ ਰਹੇਗਾ। ਧਰਮ ਸ਼ਾਸਤਰਾਂ ਵਿੱਚ ਜੋ ਮਹਾਂਪੁਰਸ਼ਾਂ ਦੇ ਕੋਲੋਂ ਸਿੱਖਿਆ ਪ੍ਰਾਪਤ ਹੋਈ ਹੈ ਉਹਦੇ 'ਚ ਇਹ ਬਚਨ ਵੀ ਆਇਆ ਜੈਸਾ ਖਾਏ ਅੰਨ ਤੈਸਾ ਹੋਏ ਮਨ, ਮਨ ਉਹੋ ਜਿਹਾ ਹੋ ਜਾਂਦਾ ਹੈ। ਇਹਦੇ ਬੜੇ ਪ੍ਰਮਾਣ। ਧਰਮ ਕਿਰਤ ਬਾਰੇ ਮੈਂ ਥੋੜਾ ਜਿਹਾ ਵੱਧ ਖੋਲਣਾ ਚਾਹੁੰਦਾ ਤਾਂ ਕਿ ਸਾਡੀ ਕਿਰਤ ਸੁੱਚੀ ਹੋ ਜਾਏ, ਸਾਡੀ ਕਿਰਤ ਵਿੱਚ ਕਿਸੇ ਦੀ ਬੇਈਮਾਨੀ ਦਾ। ਤੇ ਅੱਜ ਤੇ ਕਲਯੁਗ ਦਾ ਸਮਾਂ ਗੁਰੂ ਪਿਆਰਿਓ, ਅੱਜ ਤੇ ਧਰਮ ਦਾ ਬੁਰਕਾ ਪਾ ਕੇ ਲੋਕ ਡਾਕੇ ਮਾਰਦੇ ਫਿਰਦੇ ਦਿਨ ਦਿਹਾੜੇ, ਅੱਜ ਤੇ ਗੱਲ ਹੀ ਅਲੱਗ ਹੋ ਗਈ। ਇਹ ਬਚਨ ਨਹੀਂ ਰਹੇ, ਜਿੰਨੀਆਂ ਬੁਰਾਈਆਂ ਸਾਡੇ ਚ ਆਈਆਂ ਨੇ ਗੁਰੂ ਦੇ ਬਚਨ ਵਿਸਰ ਗਏ ਸਾਨੂੰ। ਜਿਹਨੂੰ ਗੁਰੂ ਦਾ ਬਚਨ ਵਿਸਰ ਗਿਆ ਫਿਰ ਉਹਨੇ ਧੱਕੇ ਖਾਣੇ ਨੇ ਪਾਏ। ਅੱਜ ਸਾਡੇ ਸਿੱਖ ਸਮਾਜ ਵਿੱਚ, ਸਾਡੇ ਪੰਥ ਖਾਲਸੇ ਵਿੱਚ ਇਹਨਾਂ ਬਚਨਾਂ ਦੀ ਕਿਤੇ ਕੋਈ ਪਿਣਕ ਨਹੀਂ ਪੈਂਦੀ ਸੁਣੀ ਗਈ, ਕਿਤੇ ਕੋਈ ਇੱਕ ਵਚਨ ਨਹੀਂ ਕਰਦਾ ਸੁਣਿਆ ਗਿਆ ਵੀ ਅੰਤਮ ਬਚਨਾਂ ਦੇ ਵਿੱਚ ਆਹ ਵਚਨ ਗੁਰੂ ਗੋਬਿੰਦ ਸਿੰਘ ਦਾ। ਇੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਉਂਦਿਆਂ ਨੂੰ। ਸਿੱਖ ਜਗ ਦੇ ਪ੍ਰਸਿੱਧ ਵਿਦਵਾਨ ਆਉਂਦੇ ਨੇ, ਪਰ ਅਫਸੋਸ ਹੈ ਅੰਤ ਸਮੇਂ ਦਾ ਇਤਿਹਾਸ ਤਾਂ ਸੁਣਾਇਆ ਜਾ ਰਿਹਾ ਹੈ, ਇਹ ਬਚਨਾਂ ਦੀ ਲੜੀ ਨਹੀਂ। ਇਤਿਹਾਸ ਆਪਾਂ ਸਿੱਖ ਜਗ ਦੇ ਪ੍ਰਸਿੱਧ ਢਾਡੀਆਂ ਦੇ ਵਿੱਚੋਂ ਸਿਰਮੌਰ ਗਿਆਨੀ ਦਇਆ ਸਿੰਘ ਦਿਲਬਰ ਦੇ ਜੁੰਮੇ ਜੋ ਡਿਊਟੀ ਹੈ 25 ਤਾਰੀਖ ਦੀ, ਇਤਿਹਾਸ ਉਹ ਬੜਾ ਵਧੀਆ ਸੁਣਾ ਦੇਣਗੇ। ਆਪਾਂ ਇਸ ਲਈ ਪੂਰਾ ਇਤਿਹਾਸ ਨੂੰ ਮੁੱਢ ਤੋਂ ਲੈ ਕੇ ਉੱਕਣ ਨਹੀਂ ਸ਼ੁਰੂ ਕੀਤਾ, ਆਪਾਂ ਬਚਨਾਂ ਦੀ ਲੜੀ ਸ਼ੁਰੂ ਕੀਤੀ ਹੈ। ਇਤਿਹਾਸ ਉਹ ਸੁਣਾ ਦੇਣਗੇ, ਉਸਦੇ ਬਹੁਤ ਸੁੰਦਰ ਇਤਿਹਾਸ ਸੁਣਾਉਂਦੇ। ਪਹਿਲਾ ਬਚਨ ਹੈ ਕਿਰਤ ਧਰਮ ਦੀ ਕਰਨੀ। ਮਹਾਰਾਜ ਕਹਿੰਦੇ ਨੇ, ਕਹਿੰਦੇ ਜੇ ਤੂੰ ਕਿਰਤ ਕਰਕੇ ਨਹੀਂ ਖਾਏਗਾ, ਖਾਏਗਾ ਤਾਂ ਸਹੀ ਫਿਰ ਕਿਸੇ ਦਾ ਖਾਏਗਾ, ਜਦੋਂ ਕਿਸੇ ਦਾ ਖਾਏਗਾ ਉਹਦਾ ਦੇਣਦਾਰ ਹੋ ਜਾਏਗਾ। ਉਹਦੇ ਵੀ ਦੋ ਤਰੀਕੇ, ਇੱਕ ਨਜਾਇਜ਼ ਤਰੀਕੇ ਦੇ ਨਾਲ ਕਿਸੇ ਦਾ ਖਾਏਗਾ, ਉਹ ਦੇਣਾ ਨਹੀਂ ਚਾਹੁੰਦਾ, ਤੂੰ ਖੋ ਕੇ ਖਾਏਗਾ, ਚੋਰੀ ਕਰਕੇ ਖਾਏਗਾ, ਠੱਗੀ ਮਾਰ ਕੇ ਖਾਏਗਾ। ਤਾਂ ਫਿਰ ਗੁਰੂ ਨਾਨਕ ਮਹਾਰਾਜ ਨੇ ਬੜਾ ਕਰੜਾ ਜਿਹਾ ਬਚਨ ਇਉਂ ਕਰ ਦਿੱਤਾ ਹੈ। ਓ ਗੁਰੂ ਪੀਰ ਨਾ ਪਰਨ ਤੇਰੀ ਮਾਂ ਦੀ ਪਰਾਏ ਹੱਥ ਖਾਣ ਵਾਲਿਆ, ਪੀਰ ਨਾ ਪਰਨ ਤੇਰੀ ਮਾਂ ਦੀ ਪਰਾਏ ਹੱਥ ਖਾਣ ਵਾਲਿਆ, ਗੁਰੂ ਪਾਏ ਹੱਥ ਖਾਣ ਵਾਲਿਆ, ਪੀਰ ਨਾ ਪਰਨ ਤੇਰੀ ਨਾਮ ਦੀ ਪਾਏ ਹੱਥ ਖਾਣ ਵਾਲਿਆ, ਗੁਰੂ ਤੇਰੀ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਕਿੱਡੀ ਵੱਡੀ ਕਸਮ ਦੇ ਦਿੱਤੀ ਪਰਾਏ ਹੱਕ ਦੀ। ਗੁਰ ਪੀਰ ਹਮ ਤਾਂ ਭਰੈ ਤੇਰੀ ਦਰਗਾਹ ਚ ਹਾਂ ਵੀ ਤਾਂ ਭਰਨਗੇ ਗੁਰੂ, ਹਿੰਦੂਆਂ ਦੇ ਗੁਰੂ, ਮੁਸਲਮਾਨਾਂ ਦੇ ਪੀਰ, ਆਪਣੇ ਆਪਣੇ ਸਿੱਖਾਂ ਦੀ, ਆਪਣੇ ਆਪਣੇ ਸੰਤਾਂ ਭਗਤਾਂ ਦੀ ਹਾਂ ਵੀ ਤਾਂ ਭਰਨਗੇ, ਜਾਂ ਮੁਰਦਾਰ ਨਾ ਖਾਏ। ਗੱਲੀ ਪਿਸਤਲਾਂ ਜਾਈਏ ਛੁੱਟੇ ਸੱਚ ਕਮਾਏ, ਗੱਲਾਂ ਦੇ ਨਾਲ ਕੋਈ ਸਵਰਗ ਚ ਨਹੀਂ ਜਾਏਗਾ। ਸੋ ਪਹਿਲੇ ਹੀ ਵਚਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਕੀਤਾ 52 ਵਚਨਾਂ ਚੋਂ, ਉਹ ਕੀਤਾ ਹੈ ਕਿ ਕਿਰਤ ਧਰਮ ਦੀ ਕਰਨੀ। ਸਾਖੀਆਂ ਸੁਣਾਉਣ ਦਾ ਸਮਾਂ ਨਹੀਂ ਕਿਉਂਕਿ ਲਿਸਟ ਬਹੁਤ ਲੰਮੀ ਹੈ, ਮੈਂ ਇਸ਼ਾਰੇ ਨਾਲ ਤੁਹਾਨੂੰ ਸਾਖੀਆਂ ਦਾ ਯਾਦ ਲਾਉਣਾ। ਗੁਰੂ ਨਾਨਕ ਬਾਲਾ ਮਰਦਾਨਾ ਜਾਂਦੇ ਨੇ, ਮਰਦਾਨਾ ਭੁੱਖਾ ਭੁੱਖਾ ਕਰਲਾ ਰਿਹਾ, ਭੁੱਖ ਤੇ ਸਾਰਿਆਂ ਨੂੰ ਸੀ ਪਰ ਮਰਦਾਨਾ ਮਹਿਸੂਸ ਜ਼ਿਆਦਾ ਕਰਦਾ। ਸਤਿਗੁਰੂ ਸ਼ਾਮਾਂ ਪੈ ਰਹੀਆਂ ਨੇ, ਆ ਗਿਆ ਦਿਓ, ਇਹ ਛੋਲਿਆਂ ਦਾ ਖੇਤ ਹਰਾ ਭਰਾ ਖੜਾ, ਚਾਰ ਬੂਟੇ ਪੱਟ ਕੇ ਮੈਂ ਹੋਲਾਂ ਕਰ ਲੈਣਾ, ਇਹ ਤੁਸੀਂ ਵੀ ਖਾ ਲਓ ਤੇ ਮੈਂ ਵੀ ਖਾ ਲੈਣਾ। ਮਹਾਰਾਜ ਹੱਸਦੇ ਕਹਿੰਦੇ ਮਰਦਾਨੇ ਆ, ਸਕੀਮ ਤਾਂ ਠੀਕ ਸੁਝੀ ਹੈ ਤੈਨੂੰ, ਹੋਲਾਂ ਕੀਤੀਆਂ ਜਾ ਸਕਦੀਆਂ, ਤੈਨੂੰ ਪੱਟ ਦੇ ਨੂੰ ਰੋਕਣਾ ਵੀ ਕਿਸੇ ਨੇ ਨਹੀਂ, ਪਰ ਮੈਂ ਤੈਨੂੰ ਇੱਕ ਗੱਲ ਪੁੱਛਦਾ ਵੀ ਇਹ ਖੇਤ ਕਿਹਦਾ? ਕਹਿੰਦੇ ਜੀ ਇਹ ਤੇ ਪਤਾ ਨੀ, ਕਿਸੇ ਜੱਟ ਦਾ ਹੋਊ। ਕਹਿੰਦੇ ਛੋਲੇ ਬੀਜੇ ਕਿਹਨੇ ਸੀ? ਕਹਿੰਦੇ ਜੀ ਇਹ ਵੀ ਕਿਸੇ ਹੋਰ ਨੇ ਬੀਜੇ। ਪਾਣੀ ਕਿਹਨੇ ਦਿੱਤਾ? ਕਹਿੰਦੇ ਇਹ ਵੀ ਕਿਸੇ ਹੋਰ ਨੇ ਦਿੱਤਾ। ਕਹਿੰਦੇ ਵੀ ਪੱਟਣ ਨੂੰ ਤੂੰ ਰਹਿ ਗਿਆ ਚੌਧਰੀ, ਤੇਰਾ ਕੀ ਹੱਕ ਹੈ ਪੱਟਣ ਦਾ? ਫਿਰ ਤੈਨੂੰ ਪਤਾ ਨਹੀਂ ਕਿ ਹੱਕ ਪਰਾਇਆ ਨਾਨਕਾ ਦਾ ਵਚਨ ਤੇਰੇ ਗੁਰੂ ਨੇ ਕੀਤਾ? ਸਿੱਖ ਭੁੱਖਾ ਮਰ ਸਕਦਾ, ਕਿਸੇ ਦਾ ਹੱਕ ਨਹੀਂ ਕਰ ਸਕਦਾ। ਸ਼ੇਰ ਭੁੱਖਾ ਮਰ ਸਕਦਾ, ਬਾਜ ਭੁੱਖਾ ਮਰ ਸਕਦਾ, ਪਰ ਆਪਣੀ ਖੁਰਾਕ ਨਹੀਂ ਬਦਲ ਸਕਦਾ। ਜੇ ਸ਼ੇਰ ਭੁੱਖਾ ਹੋਏਗਾ ਘਾਹ ਨਹੀਂ ਖਾਣ ਲੱਗਿਆ, ਉਹ ਜੋ ਉਹਦਾ ਭੋਜਨ ਹੈ ਉਹ ਸਕੇ। ਸਿੱਖ ਧਰਮ ਦੀ ਕਿਰਤ ਖਚਕਦਾ, ਇਹਦੇ ਚ ਤੇਰੀ ਕਿਰਤ ਕੀ ਹੈ? ਤੂੰ ਪਾਣੀ ਨਹੀਂ ਦਿੱਤਾ ਸੱਜਣਾ, ਰਿਹੋ ਤੂੰ ਨਹੀਂ ਪਾਇਆ, ਬਾਹੀ ਤੂੰ ਨਹੀਂ ਕੀਤੀ, ਤੇਰਾ ਤੇ ਹਿੱਸਾ ਹੀ ਕੋਈ ਨਹੀਂ ਇਹਦੇ ਵਿੱਚ। ਤੇ ਹਜ਼ੂਰ ਨੇ ਯਾਦ ਕਰਾਇਆ ਵੀ ਹੱਕ ਪਾਇਆ ਨਾਨਕਾ ਸੂਰ, ਜੇ ਤੇਰੀ ਪ੍ਰਾਰਧ ਚ ਹੋਲਾਂ ਹੋਈਆਂ ਮਿਲ ਜਾਣਗੀਆਂ ਤੇ ਖੇਡ ਵਰਤਾ ਦਿੱਤੀ। ਉੱਥੇ ਜੱਟਾਂ ਦਾ ਮੁੰਡਾ ਰਾਖੀ ਬੈਠਾ ਸੀ, ਉਹਨੇ ਕਿਹਾ ਵੀ ਸੰਤ ਆਏ ਨਾ, ਆਪੇ ਹੋਲਾਂ ਕੀਤੀਆਂ ਲਿਆ ਕੇ ਬੁੱਕ ਭਰ ਭਰ ਕੇ ਮੂਹਰੇ ਰੱਖ ਦਿੱਤੇ। ਤੇ ਮਹਾਰਾਜ ਛਕੋ, ਸਤਿਗੁਰੂ ਕਹਿੰਦੇ ਕਾਕਾ ਇਹ ਤੇਰੇ ਮਾਂ ਪਿਓ ਤੈਨੂੰ ਝਿੜਕਣਗੇ, ਇਹ ਤੂੰ ਕਾਹਨੂੰ ਹੋਲਾਂ ਕਰਨੀਆਂ ਸਨ, ਸਾਡਾ ਤੇ ਸਰ ਜਾਂਦਾ। ਮਰਦਾਨਾ ਇਸ ਗੱਲੋਂ ਥੋੜਾ ਜਿਹਾ ਤੰਗ ਹੁੰਦਾ ਤੇ ਖਾ ਵੀ ਲਈਆਂ, ਤੇ ਮਹਾਰਾਜ ਹੋਲਾਂ ਖਾ ਵੀ ਲਈਆਂ ਤੇ ਪਹਿਲਾਂ ਜਵਾਬ ਵੀ ਦੇ ਦਿੱਤਾ ਉਪਰੋਂ ਉਪਰੋਂ, ਭੁੱਖ ਦੇ ਤੁਹਾਨੂੰ ਵੀ ਸੀ ਮੈਨੂੰ ਵੀ ਸੀ, ਇਹ ਕਾਹਨੂੰ ਕਹਿਣਾ ਸੀ ਵੀ ਰਹਿਣ ਦਿਓ? ਕਹਿੰਦੇ ਮਰਦਾਨਿਆਂ ਇਹ ਕਹਿਣ ਦੇ ਨਾਲ ਇਹਨਾਂ ਤੇ ਹੱਕ ਬਣ ਗਿਆ ਤੇਰਾ, ਕਿਉਂਕਿ ਉਹਦੀ ਪ੍ਰੇਮ ਦੀ ਭੇਟ ਹੈ, ਇਹ ਕਹਿਣ ਦੇ ਨਾਲ ਕਿ ਰਹਿਣ ਦੇ ਭਾਈ ਉਹਦੀ ਲੋੜ ਹੋ ਗਈ ਤੇਰੀ ਨਹੀਂ, ਨਿਰੰਕਾਰ ਨੇ ਦਿੱਤੀਆਂ। ਇਹ ਹੁਣ ਤਰੀਕਾ ਸਿੱਧਾ ਹੈ, ਇਹਦੇ ਚ ਚੋਰੀ ਨਹੀਂ, ਠੱਗੀ ਨਹੀਂ, ਹੋਲਾ ਤੇ ਹੋਲਾ ਹੀ ਸਨ। ਜੇ ਪਹਿਲਾਂ ਖਾ ਲੈਂਦਾ ਤੂੰ ਗੁਨਾਹਗਾਰ ਸੀ, ਹੁਣ ਖਾ ਲਈਆ ਤੂੰ ਕੋਈ ਗੁਨਾਹਗਾਰ ਨਹੀਂ, ਉਹਦੇ ਪੁੰਨਾਂ ਵਿੱਚ ਵਾਧਾ ਹੋ ਗਿਆ ਤੇ ਪਰਮੇਸ਼ਰ ਸਭ ਨੂੰ ਰੋਜੀ ਦੇ ਹੁੰਦਾ। ਇਸ ਕਰਕੇ ਕਿਰਤ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਜ਼ੋਰ ਦਿੰਦੇ ਆ, ਕਰਤਾਰਪੁਰ ਸਤਿਗੁਰੂ ਮਹਾਰਾਜ ਨੇ ਜਦੋਂ ਪਿਛਲੀ ਉਮਰ ਵਿੱਚ ਆ ਕੇ ਕਰਤਾਰਪੁਰ ਕਰਤਾ ਵਸੈ, ਗੁਰਬਾਣੀ ਦਾ ਸ਼ਬਦ ਹੈ, ਕਰਤਾਰਪੁਰ ਕਰਤਾ ਵਸੈ, ਪਰਮੇਸ਼ਰ ਕਿਹਦੇ ਪਾਸ, ਸੰਤਨ ਕੇ ਪਾਸ, ਸੰਤਾਂ ਦੇ ਇਕੱਠ ਚ ਕਰਤਾ ਪਰਮੇਸ਼ਰ ਆ ਵਸਦਾ। ਕੀ ਕਰਦਾ, ਪਹਿਰ ਸੰਸਾਰੀ ਕੱਪੜੇ, ਉਹੀ ਜਿਮੀਦਾਰਾਂ ਵਾਲਾ ਲਿਬਾਸ ਪਹਿਨ ਲਿਆ ਤੇ ਗੁਰੂ ਨਾਨਕ ਨੇ ਹਲ ਫੜ ਲਿਆ, ਹਲ ਵਾਹੁਣ ਲੱਗੇ। ਕਰੋੜੀ ਮਲ ਖੱਤਰੀ ਦੀ ਸਾਖੀ ਲੰਮੀਆਂ ਜ਼ਮੀਨ ਦਿੱਤੀ, ਉਹਦੇ ਵਿੱਚ ਧਰਮ ਦੀ ਕਿਰਤ ਨੂੰ ਕਰਤਾਰ ਦੇ ਨਾਂ ਤੇ ਕਰਤਾਰਪੁਰ ਬੰਨ ਦਿੱਤਾ। ਜਦੋਂ ਮੋਹੜੀ ਕੱਢਣ ਲੱਗੇ ਜਗ੍ਹਾ ਲੱਭਦੇ ਫਿਰਦੇ, ਇੱਕ ਜਗ੍ਹਾ ਆ ਗਏ, ਦੋ ਭਰਾ ਜ਼ਿਮੀਦਾਰ ਸਤਿਗੁਰੂ ਪਰੇ ਬੈਠੇ ਵੇਖਦੇ, ਤੇ ਦੋਨਾਂ ਦੀ ਜਦੋਂ ਬਹੁਲ ਅਲੱਗ ਅਲੱਗ ਲੱਗ ਗਏ, ਨੇੜੇ ਨੇੜੇ ਪੈੜੀ ਪਾਈ ਹੋਈ ਸੀ। ਛੋਟਾ ਭਰਾ ਦੇਖਦਾ ਮੇਰਾ ਭਰਾ ਜਦੋਂ ਘਰ ਚਲਾ ਜਾਏ ਫਿਰ ਦਾ ਲੱਗੇਗਾ, ਇਹ ਦੇਖ ਲਿਓ ਦਾ ਆਪਾਂ ਵੀ ਲਾਉਂਦੇ ਹਾਂ ਕਿਵੇਂ ਲੱਗਦੇ ਨੇ, ਇਹ ਮੇਰਾ ਭਰਾ ਚਲਾ ਜਾਏ ਫਿਰ ਦਾ ਲੱਗ ਸਕਦੇ, ਇਹਦੇ ਸਾਹਮਣੇ ਨਹੀਂ, ਐਸਾ ਨਹੀਂ ਹੋਣ ਦੇਣਾ। ਤੇ ਅੱਧੋ ਅੱਧ ਖੇਤੀ ਸੀ, ਇੱਕ ਵਟਾ ਦੋ ਹਿੱਸੇ ਤੇ ਵੰਡੀ ਗਈ, ਪੂਰੇ ਪੀਪਿਆਂ ਦੇ ਨਾਲ ਬੋਹਲ ਵੰਡ ਲਿਆ ਗਿਆ। ਤੇ ਵੱਡਾ ਭਰਾ ਕਹਿਣ ਲੱਗਾ ਵੀ ਹੁਣ ਵੀਰ ਆਪਾਂ ਇਹ ਚੋਕੇ ਲਿਜਾਣੀਆਂ ਜਿਣਸ, ਤੇ ਮੈਂ ਗੱਡਾ ਲੈ ਕੇ ਆਉਣਾ ਤੇ ਕੋਈ ਪ੍ਰਬੰਧ ਕਰਦਾ ਤੇ ਤੂੰ ਇੱਥੇ ਰਾਖੀ ਬੈਠ। ਜਦੋਂ ਭਰਾ ਘਰ ਚਲਾ ਗਿਆ, ਛੋਟੇ ਨੇ ਆਪਣੀ ਬੋਹਲ ਦੇ ਵਿੱਚੋਂ ਦੋ ਤਿੰਨ ਪੀਪੇ ਭਰੇ ਤੇ ਉਹਦੇ ਬੋਹਲ ਦੇ ਵਿੱਚ ਛੱਡ ਦਿੱਤੇ। ਮਹਾਰਾਜ ਦੇਖਦੇ ਰਹੇ, ਮਰਦਾਨਾ ਕਹਿੰਦਾ ਮਹਾਰਾਜ ਇਹੋ ਜਿਹਾ ਤਾਂ ਕੰਮ ਕਦੇ ਨਹੀਂ ਦੇਖਿਆ, ਇਹ ਆਪਣੀ ਕਣਕ ਉਹਦੇ ਚ ਸਿੱਟੀ ਜਾ ਰਿਹਾ। ਕਹਿੰਦੇ ਤੇ ਚੁੱਪ ਕਰਕੇ ਦੇਖੀ ਚੱਲ, ਅਜੇ ਵੱਡੇ ਦਾ ਵੀ ਕਰਤਬ ਦੇਖੀ ਵੀ ਕੀ ਹੈ, ਸਿੱਟ ਦਿੱਤੇ। ਇਹਨਾਂ ਨੂੰ ਵੱਡਾ ਆ ਗਿਆ, ਉਹਨੇ ਛੋਟੇ ਨੂੰ ਕਹਿੰਦਾ ਵੀ ਐ ਕਰ, ਇਹ ਗੱਡਾ ਆ ਗਿਆ, ਪ੍ਰਬੰਧ ਆਪਾਂ ਕਰਦੇ ਹਾਂ, ਜਾ ਖੂਹ ਤੋਂ ਪਾਣੀ ਲੈ ਕੇ। ਉਹ ਪਾਣੀ ਲੈਣ ਚਲੇਗਾ, ਉਹਨੇ ਪੰਜ ਸੱਤ ਪੀਪੇ ਚੁੱਕੇ ਉਹਦੇ ਵਿੱਚ ਸਿੱਟ ਦਿੱਤੇ ਛੋਟੇ ਵਾਲੀ ਚ। ਮਰਦਾਨਾ ਕਹਿੰਦਾ ਮਹਾਰਾਜ ਇਹ ਕੀ ਹੋ ਰਿਹਾ, ਇਹ ਤੇ ਪਹਿਲੀ ਵਾਰ ਦੇਖਿਆ ਸੰਸਾਰ ਚ, ਹਜੇ ਤੱਕ ਦੇ ਹੋਇਆ ਹੀ ਨਹੀਂ ਕੁਛ। ਮਹਾਰਾਜ ਕਹਿੰਦੇ ਵੀ ਦੇਖ ਲੈ, ਤੇਰੇ ਸਾਹਮਣੇ ਦੋਨੇ ਬੁਲਾ ਲਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਭਾਈ ਮੈਂ ਤੁਹਾਡੀ ਇਹ ਗੱਲ ਵੇਖੀ ਹੈ, ਇਹਦਾ ਗੂੜ ਰਹੱਸ ਮੇਰਾ ਸਿੱਖ ਜਾਣਨਾ ਚਾਹੁੰਦਾ, ਕੀ ਗੱਲ ਹੈ। ਆਪਣੇ ਆਪਣੇ ਪਾਸੇ ਨੂੰ ਦੁਨੀਆਂ ਖਿੱਚਦੀ ਹੈ, ਇਹ ਕੈਸੀ ਗੱਲ ਹੈ, ਚੋਰੀ ਕੀਤੀ ਤੁਸੀਂ ਦੋਨਾਂ ਨੇ, ਪਰ ਇਸ ਚੋਰੀ ਦਾ ਨਿਰੰਕਾਰ ਦੀ ਦਰਗ ਹੈ ਡਨ ਕੋਈ ਨਹੀਂ, ਇਹ ਚੋਰੀ ਦੀ ਜੈ ਜੈਕਾਰ ਹੋ ਗਈ ਨਿਰੰਕਾਰ ਤੱਕ, ਮੇਰਾ ਨਿਰੰਕਾਰ ਖੁਸ਼ ਹੋ ਗਿਆ ਤੁਹਾਡੇ ਤੇ, ਹੈ ਤੁਸੀਂ ਚੋਰ ਦੋ ਨਹੀਂ ਇੱਕ ਦੂਜੇ ਤੇ, ਪਰ ਚੋਰੀ ਤੇ ਮੇਰਾ ਪਰਮੇਸ਼ਰ ਖੁਸ਼ ਹੈ। ਕੈਸੀ ਸੁੰਦਰ ਚੋਰੀ ਹੈ, ਕੈਸੀ ਇੱਕ ਦੂਜੇ ਨੂੰ ਪਿਆਰ ਦੀਆਂ ਗਲਵਕੜੀਆਂ ਪਾਉਣ ਵਾਲੀ ਚੋਰੀ ਹੈ, ਨਫ਼ਰਤ ਮਾਸਾ ਬਣੀ ਉਹਦੇ ਚ। ਹਜ਼ੂਰ ਕਹਿਣ ਲੱਗੇ ਛੋਟੇ ਨੂੰ, ਕਹਿੰਦੇ ਵੀ ਤੂੰ ਆਪਣੇ ਬੋਹਲ ਦੇ ਦਾਣੇ ਇੱਧਰ ਕਿਉਂ ਸਿੱਟੇ। ਕਹਿੰਦਾ ਮਹਾਰਾਜ ਮੇਰੇ ਸਿਰਫ ਦੋ ਬੱਚੇ ਨੇ, ਮੇਰੇ ਭਰਾ ਦੇ ਪੰਜ ਬੱਚੇ ਨੇ, ਤੇ ਦਾਣੇ ਅੱਧੋ ਅੱਧ ਕਰ ਲਏ ਅਸੀਂ, ਤੇ ਮੇਰੇ ਜੀ ਘੱਟ ਨੇ ਮਹਾਰਾਜ, ਮੇਰਾ ਭਰਾ ਦਾ ਟੱਬਰ ਭੁੱਖਾ ਮਰੂਗਾ, ਇਹਨੇ ਉਸ ਤਰ੍ਹਾਂ ਮੈਨੂੰ ਪਾਉਣ ਨਹੀਂ ਸੀ ਦੇਣੇ, ਇਹ ਡਿਊਟੀ ਦਾ ਬੜਾ ਪੱਕਾ, ਇਸ ਕਰਕੇ ਮੈਂ ਦਾਣੇ ਇੱਧਰ ਸਿੱਟੇ। ਉਹਨੂੰ ਵੱਡੇ ਨੂੰ ਕਹਿੰਦੇ ਵੀ ਤੂੰ ਕਿਉਂ ਸਿੱਟੇ, ਤੇਰਾ ਟੱਬਰ ਵੱਡਾ ਸੀ। ਕਹਿੰਦਾ ਮਹਾਰਾਜ ਛੋਟੇ ਜਿਹੜੇ ਭਰਾ ਹੁੰਦੇ ਨੇ ਉਹ ਵੀ ਤਾਂ ਪੁੱਤਾਂ ਵਰਗੇ ਹੁੰਦੇ ਨੇ, ਜਿਹੋ ਜਿਹੇ ਮੇਰੇ ਨਿਆਣਿਆਂ ਨੇ ਖਾ ਲਿਆ, ਮੇਰੇ ਭਰਾ ਨੇ ਖਾ ਲਿਆ, ਮੈਂ ਤਾਂ ਚੱਕ ਕੇ ਆਪਣੇ ਬੱਚਾ ਸਮਝ ਕੀ ਸਿੱਟੇ। ਮਹਾਰਾਜ ਕਹਿੰਦੇ ਮਰਦਾਨੇ ਇੱਥੇ ਮੋੜੀ ਕੱਢਾਂਗੇ, ਇੱਥੇ ਕਰਤਾਰ ਵਸਦਾ, ਇੱਥੇ ਧਰਮ ਵਸਦਾ, ਉੱਥੇ ਮੋੜੀ ਕੱਢ ਦਿੱਤੀ। ਹਜ਼ੂਰ ਮੇਰੇ ਕਹਿੰਦੇ ਕਿਰਤ ਧਰਮ ਦੀ ਕਰਨੀ, ਉਹ ਵਚਨ ਦੇ ਦੁਆਲੇ ਰਹਿਣਾ ਆਪਾਂ ਨੇ, ਅੱਗੇ ਪਿੱਛੇ ਨਹੀਂ ਜਾਣਾ, ਕਿਰਤ ਧਰਮ ਦੀ ਕਰਨੀ। ਇਹ ਵਚਨ ਦਾ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਵੀ ਇਹਦਾ ਥੋੜਾ ਜਿਹਾ ਵਿਸਤਾਰ ਕਰੂੰ, ਬਾਕੀ ਆਪਾਂ ਬਿਲਕੁਲ ਸੰਖੇਪ ਕਰ ਲੈਣਾ। ਇਹ ਤੁਹਾਨੂੰ ਨਮੂਨਾ ਦਿਖਾਇਆ ਵੀ 52 ਦੇ 52 ਵਚਨਾਂ ਦਾ ਐਕਣ ਖੁਲਾਸਾ ਹੋਵੇ, ਐਕਣ ਵਿਸਥਾਰ ਹੋਵੇ, ਤਾਂ ਸਾਨੂੰ ਖੁੱਲ ਕੇ ਪਤਾ ਲੱਗੇ ਗੁਰਮਤ ਸਿਧਾਂਤ ਦਾ, ਤੇ ਸਾਡੇ ਗੁਰੂ ਨੇ ਅੰਤ ਵੇਲੇ ਦੇ ਜਿਹੜੇ ਵਚਨ ਕੀਤੇ ਉਹਨਾਂ ਦੀ ਤਾਸੀਰ ਕੀ ਹੈ, ਉਹਨਾਂ ਚ ਲਿਖਿਆ ਕੀ ਹੈ। ਇਹ ਸੀ ਧਰਮ ਕਿਰਤ ਦੀ ਗੱਲ, ਧਰਮ ਦੀ ਕਿਰਤ ਦੀਆਂ ਬਰਕਤਾਂ, ਅਧਰਮ ਦੀ ਕਿਰਤ ਦੇ ਪਾਪ, ਇਹ ਦੋਨੇ ਗੱਲ ਆਪਾਂ ਨੂੰ ਥੋੜ੍ਹੀ ਜਿਹੀ ਵਿਚਾਰਨੀ ਪਏਗੀ। ਇੱਕ ਜ਼ਿਮੀਂਦਾਰ ਸੀ, ਉਹਦਾ ਨਿਯਮ ਸੀ ਜੇ ਦੂਸਰੇ ਦੇ ਖੱਤੇ ਚ ਨੂੰ ਵੀ ਲੰਘਣਾ ਹੈ, ਪੈਰਾਂ ਦੇ ਜੁੱਤੀ ਦੇ ਜੇ ਮਿੱਟੀ ਪੈ ਗਈ ਉਹ ਵੀ ਝਾੜ ਕੇ ਉਹਦੇ ਖੇਤ ਚ ਛੱਡ ਜਾਣੀ, ਆਪਣੇ ਖੇਤ ਚ ਮਿੱਟੀ ਨਹੀਂ ਜਾਣ ਦੇਣੀ, ਬਾਹ ਲੱਗਦੀ, ਬੰਨੇ ਉੱਚੇ ਕਰਕੇ ਰੱਖਦਾ ਸੀ। ਆਪਣੇ ਬਲਦਾਂ ਨੂੰ, ਆਪਣੇ ਪਸ਼ੂਆਂ ਨੂੰ ਛੁੱਕਲੀਆਂ ਦੇ ਕੇ ਲਿਆਉਂਦਾ ਸੀ, ਕਿਸੇ ਦੇ ਪੈਰ ਚ ਮੂੰਹ ਨਹੀਂ ਸੀ ਪਸ਼ੂ ਨੂੰ ਪਾਉਣ ਦਿੰਦਾ। ਕਣਕ ਗਾਹੁਣ ਦਾ ਸਮਾਂ ਨੇੜੇ ਆ ਗਿਆ, ਪੈਲੀਆਂ ਇਕੱਠੀਆਂ ਪਾਈਆਂ ਹੋਈਆਂ ਸਨ ਪੈੜੀਆਂ, ਤੇ ਇੱਕ ਅਲਕ ਬਹਿੜਾ ਜੋੜਿਆ ਸੀ, ਉਹ ਫਲੇ ਦੇ ਸਮੇਤ ਤੇ ਨੱਠ ਕੇ ਜਾ ਕੇ ਦੂਏ ਦੀ ਪੈੜੀ ਚ ਵੜ ਗਿਆ। ਉਹਨੇ ਆਪਣੇ ਵੱਲੋਂ ਦਾਣੇ ਦੂਣੇ ਸਵੇਰ ਬਥੇਰੇ ਹੁੰਝੇ ਉਧਰ ਛਿੱਟੇ, ਪਰ ਮਨ ਚੋਂ ਸ਼ੰਕਾ ਨਹੀਂ ਗਈ। ਆਪਣੇ ਨਾਲੋਂ ਵੱਧ ਦਾਣੇ ਸੁੱਟ ਦਿੱਤੇ, ਧੜ ਲਾਈ, ਨਖਾਰੀ, ਘੁੰਡੀਆਂ, ਦਾਣੇ ਫੇਰ ਬਲਦ ਫੇਰੇ, ਤੇ ਫਿਰ ਉਹਨੂੰ ਬੜਾ ਬਹੁਤ ਔਖਾ ਸੀ ਕੰਮ। ਆ ਹੁਣ ਆ ਤਾਂ ਯਾਦ ਕਣਕ ਖੜੀ ਉਹ ਦੇਖਦੀ ਹੈ ਜਾਂ ਟਰਾਲੀ ਚ ਦਿਸਦੀ ਹੈ, ਇਹ ਕੰਮ ਥੋੜੀ ਸੀ। ਤੁਹਾਡੇ ਚੋਂ ਵੀ ਤਾਂ ਕਈਆਂ ਨੇ ਫਲੇ ਹੱਕੇ ਹੋਣਗੇ, ਕੰਮ ਔਖਾ ਸੀ, ਉਹ ਬਹੁਤ ਔਖਾ ਸੀ। ਖੈਰ ਉਦੋਂ ਉਸ ਸਮੇਂ ਭਾਈ ਉਹ ਜਿਹੀ ਸੀ, ਤੇ ਜਿਸ ਵੇਲੇ ਉਹ ਜ਼ਿਮੀਂਦਾਰ ਆਪਣਾ ਕਣਕ ਸਾਂਭੀ ਗਈ ਹੈ, ਤੇ ਇੱਕ ਦਿਨ ਇੱਕ ਮਹਾਤਮਾ ਆ ਗਏ ਉਹਨਾਂ ਦੇ ਕੋਲ। ਉਹ ਮਹਾਤਮਾ ਆ ਕੇ ਕਹਿਣ ਲੱਗਾ, ਸਰਦਾਰ ਜੀ ਰੋਟੀ ਦੀ ਭੁੱਖ ਬਹੁਤ ਲੱਗੀ ਹੈ, ਦੋ ਗੱਲਾਂ ਦਾ ਧਰਮ ਹੈ, ਗ੍ਰਿਸਤੀ ਨੂੰ ਦੇਣੀਆਂ ਚਾਹੀਦੀਆਂ ਨੇ, ਤੇ ਸੰਤ ਨੂੰ ਜੇ ਲੋੜ ਹੋਵੇ ਤਾਂ ਮੰਗ ਲੈਣੀਆਂ ਚਾਹੀਦੀਆਂ ਨੇ। ਇੱਕ ਤਾਂ ਰੋਟੀ ਜੇ ਭੁੱਖਾ ਹੋਵੇ, ਕੋਈ ਪਾਪ ਨਹੀਂ ਜੇ ਗ੍ਰਿਸਤੀ ਨੂੰ ਕਹਿ ਦੇਵੇ ਰੋਟੀ ਖਵਾ ਦੇ, ਉਹ ਰੱਬ ਦਾ ਫਕੀਰ ਜਾਣ ਕੇ ਨਹੀਂ ਖਵਾਉਂਦਾ, ਉਹਦੇ ਪੁੰਨ ਸੜ ਜਾਂਦੇ ਨੇ, ਗ੍ਰੰਥਾਂ 'ਚ ਐਸਾ ਲਿਖਿਆ। ਰੋਟੀ ਮੰਗੀ ਹੈ, ਬਿਲਕੁਲ ਡਿਊਟੀ ਬਣਦੀ ਹੈ ਸਾਡੀ, ਖਵਾਉਣੀ ਚਾਹੀਦੀ ਹੈ, ਪਕਾ ਕੇ ਖਿਲਾਓ ਚਾਹੇ ਲਿਆ ਕੇ ਖਿਲਾਓ, ਜੇ ਰੋਟੀ ਮੰਗੀ ਹੈ ਦਿਓ। ਨੰਗਾ ਹੈ, ਵਸਤਰ ਮੰਗਿਆ, ਦਿਸਦਾ ਵੀ ਹਾਂ ਇਹਨੂੰ ਵਸਤਰ ਚਾਹੀਦਾ, ਉਹਨੂੰ ਵਸਤਰ ਦਿਓ। ਕਹਿਣ ਲੱਗਾ ਮੈਂ ਭੁੱਖਾ, ਮੈਨੂੰ ਰੋਟੀ ਦਿਓ। ਇੰਨੇ ਨੂੰ ਉਹਦੇ ਘਰ ਵਾਲੀ ਜੱਟ ਦੀ ਰੋਟੀ ਲੈ ਕੇ ਆ ਗਈ। ਉਹ ਸੰਤ ਉੱਥੇ ਬੈਠੇ ਨੂੰ ਕਹਿੰਦਾ, ਮਹਾਤਮਾ ਜੀ ਵੀ ਅੱਜ ਤੱਕ ਮੈਂ ਕਿਸੇ ਗਰੀਬ ਨੂੰ ਰੋਟੀ ਤੋਂ ਜਵਾਬ ਨਹੀਂ ਦਿੱਤਾ, ਮੈਨੂੰ ਵੀ ਬੜਾ ਦੁੱਖ ਹੈ, ਪਰ ਮੈਂ ਅੱਜ ਤੈਨੂੰ ਜਵਾਬ ਦਿੰਦਾ ਵੀ ਮੇਰੇ ਤੋਂ ਰੋਟੀ ਖਵਾ ਨਹੀਂ ਹੋਣੀ, ਤੂੰ ਹੋਰ ਥੋਂ ਚਲੇ ਜਾ। ਇੰਨੇ ਨੂੰ ਰੋਟੀ ਲੈ ਕੇ ਆ ਗਈ ਘਰ ਵਾਲੀ ਨੇ ਕਿਹਾ, ਜੱਟ ਕਿਹਾ ਜਾ ਬੰਦਾ ਹੈ, ਰੋਟੀ ਇਹਦੇ ਵਾਸਤੇ ਆ ਗਈ ਵੀ ਦੋ ਇਹਨੂੰ, ਤੂੰ ਆਪ ਖਾ ਲੈ, ਦੋ ਮੈਨੂੰ ਦੇ ਦੇ, ਚਾਰ ਰੋਟੀਆਂ ਨੇ। ਉਹ ਕਹਿੰਦਾ ਰੋਟੀ ਦੇਣੀ ਨੀ। ਘਰ ਵਾਲੀ ਕਹਿੰਦੀ, ਪਤੀ ਦੇਵ ਕੀ ਗੱਲ ਹੈ? ਕਹਿੰਦਾ ਵੀ ਅੱਜ ਰੋਟੀ ਮੈਂ ਵੀ ਨਹੀਂ ਖਾਣੀ, ਲੈ ਜਾ ਮੋੜ ਕੇ। ਕਿਉਂ? ਕਹਿੰਦਾ ਅੱਜ ਕਿਸੇ ਸੰਤ ਨੂੰ ਰੋਟੀ ਨਹੀਂ ਖਵਾ ਹੋਈ, ਇਸ ਲਈ ਮੈਂ ਵੀ ਆਪਣੇ ਆਪ ਨੂੰ ਭੁੱਖਾ ਹੀ ਲੱਗਣਾ। ਉਹ ਕਹਿੰਦਾ ਜੇ ਤੂੰ ਨਹੀਂ ਖਾਣੀ ਫਿਰ ਤੇ ਚਾਰ ਹੋ ਗਈਆਂ ਰੋਟੀਆਂ, ਇਹ ਮੈਨੂੰ ਕਿਉਂ ਨਹੀਂ ਖਵਾ ਰਿਹਾ? ਉਹ ਸੰਤ ਕਹਿਣ ਲੱਗਿਆ, ਜਦੋਂ ਰੋਟੀਆਂ ਹੈਗੀਆਂ ਕਿਉਂ ਨਹੀਂ ਖਵਾ ਰਿਹਾ? ਉਹ ਕਹਿੰਦਾ, ਸੰਤ ਜੀ ਮੈਨੂੰ ਤਾਂ ਤੇਰੇ ਤੇ ਵੀ ਸ਼ੱਕ ਪੈਂਦੇ ਵੀ ਤੂੰ ਸੰਤ ਵੀ ਹੈ ਜਿਹੜਾ ਵਾਰ ਵਾਰ ਕਹੀ ਜਾਂਦਾ ਕਿ ਮੰਗਤਾ ਹੀ ਹੈ। ਸੰਤ ਤਾਂ ਦੁਬਾਰੇ ਦੁਬਾਰੇ ਕਹੇ, ਪਹਿਲੀ ਤਾਂ ਗੱਲ ਹੈ ਸੰਤ ਕਹਿੰਦੇ ਹੀ ਨਹੀਂ, ਭੁੱਖਾ ਮਰ ਜਾਵੇ ਸੈਲ ਪੱਥਰ ਮੈਂ ਜੰਤ ਤੋਂ ਪਾਏ, ਤਾਂ ਘਰ ਜਿਹਾ ਕੇ ਕਰੋ ਤਾਂ ਭਰੋਸਾ ਉੱਥੇ। ਇੱਕ ਵਾਰ ਕਿਹਾ, ਦੋ ਵਾਰੇ, ਮੈਂ ਤੈਨੂੰ ਕਿਹਾ ਵੀ ਨਹੀਂ ਖਵਾ ਸਕਦਾ। ਘਰ ਵਾਲੀ ਕਹਿਣ ਲੱਗੀ, ਪਤੀ ਕਿਉਂ ਨਹੀਂ ਖਵਾ ਸਕਦੇ? ਉਹਨੇ ਸੰਤ ਨੇ ਕਿਹਾ, ਚੱਲ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ, ਘਰ ਵਾਲੀ ਆਪ ਇਹਦੇ ਨਾਲ ਝਗੜਾ ਕਰੂਗੀ। ਬੀਬੀਆਂ ਨੂੰ ਬਹੁਤ ਭਾਵਨਾ ਹੁੰਦੀ ਹੈ, ਇਹ ਭਾਵਨਾ ਦੇ ਆਧਾਰ ਤੇ ਠਗ ਠਗੇ ਚੱਲਦੇ ਨੇ ਕਈ ਪਖੰਡੀਆਂ ਦੇ। ਪਰ ਉਹ ਜੋੜੀ ਭਾਵਨਾ ਵਾਲੀ ਸੀ, ਸੰਤਾਂ ਦੀ ਪੂਜਾ ਕਰੋ ਪਖੰਡੀਆਂ ਦੀ ਨਹੀਂ। ਗੁਰਮਤ ਦੇ ਵਿੱਚ ਇਹ ਵੀ ਗੱਲ ਕਿੰਨੇ ਜਮੇ, ਪਖੰਡ ਦੀ ਪੂਜਾ ਕਰਨਾ ਵੀ ਪਾਪ ਹੈ, ਸੰਤ ਦੀ ਨਿੰਦਾ ਕਰਨਾ ਪਾਪ ਹੈ। ਉਹ ਕਹਿਣ ਲੱਗੀ, ਪਤੀ ਦੇਵ ਕਿਉਂ ਐਸਾ ਜਵਾਬ ਕਿਉਂ ਦਿੰਦੇ? ਕਹਿੰਦੇ, ਭੋਲੀਏ ਐਤਕੀ ਉਹ ਅਲਕ ਬਹਿੜਾ ਜੋੜਿਆ ਸੀ, ਦਾਣੇ ਰਲ ਕੇ ਕਿਸੇ ਨਾਲ, ਮੈਂ ਕਿਸੇ ਦੀ ਕਿਰਤ ਕਿਵੇਂ ਸੰਤ ਨੂੰ ਖਵਾ ਦਾਂ? ਮੈਂ ਦਰਗਤ ਜਵਾਬ ਦੇ ਹੋ ਜਾਊਂਗਾ, ਮੇਰੇ ਦਾਣੇ ਚ ਕਿਸੇ ਦੇ ਦਾਣੇ ਰਲੇ ਹੋਏ ਨਾ, ਸਾਲ ਭਰ ਮੈਂ ਨਹੀਂ ਰੋਟੀ ਖਵਾਉਣੀ ਕਿਸੇ ਨੂੰ। ਤੇ ਹੁਣ ਲੋਕ ਬਲੈਕਾਂ ਕਰ ਕਰਕੇ ਵੀ ਖਵਾ ਦਿੰਦੇ ਨੇ, ਰਿਸ਼ਵਤਾਂ ਲੈ ਲੈ ਕੇ ਵੀ ਖਵਾ ਦਿੰਦੇ ਨੇ, ਬੇੜਾ ਗਰਕ ਖਾਣ ਵਾਲਿਆਂ ਦਾ ਵੀ ਕਰ ਦਿੰਦੇ ਨੇ ਆਪਣਾ ਵੀ ਹੋਇਆ ਵੈ। ਉਹ ਕਹਿੰਦਾ ਮੈਂ ਨਹੀਂ ਖਵਾ। ਘਰ ਵਾਲੀ ਕਹਿਣ ਲੱਗੀ, ਮੈਨੂੰ ਪਤਾ ਸੀ ਪਤੀ ਦੇਵ ਕਿਤੇ ਐਸਾ ਦਿਨ ਵੀ ਆ ਸਕਦਾ ਹੈ। ਬੀਬੀ ਉਹ ਦੇਖ ਲਓ ਜ਼ਿੰਮੇਵਾਰੀ ਘਰ ਦੀ ਕੈਸੀ ਹੈ। ਉਹ ਕਹਿੰਦੀ, ਪਿਛਲੇ ਦਾਣਿਆਂ ਚੋਂ ਭੜੋਲਾ ਭਰਿਆ ਪਿਆ, ਤੈਨੂੰ ਨਹੀਂ ਦੱਸਿਆ ਹੁਣ ਤਾਈ ਵੀ ਕਿਤੇ ਇਹੋ ਜਿਹੇ ਸੰਕਟ ਚ ਪਤੀ ਫਸ ਗਿਆ ਨਾ, ਉਦੋਂ ਕਰੂੰਗੀ ਮਦਦ। ਜੱਟ ਦੇ ਚਿਹਰੇ ਤੇ ਵੀ ਲਾਲੀਆਂ ਆ ਗਈਆਂ। ਕਹਿੰਦਾ, ਜਾ ਫਿਰ ਛੇਤੀ ਦੇ ਕੇ ਦਾਣੇ ਪੀਸ ਕੇ ਰੋਟੀ ਤਿਆਰ ਕਰਕੇ ਲਿਆ, ਸੰਤ ਨੂੰ ਰੋਟੀ ਖਵਾਈ। ਉਹ ਬੀਬੀ ਗਈ, ਫਟਾਫਟ ਰੋਟੀ ਤਿਆਰ ਕਰਕੇ ਲਿਆਈ, ਉਹਨੇ ਹੱਥ ਤੇ ਰੋਟੀ ਰੱਖ ਦਿੱਤੀ, ਪਹਿਲੀ ਬੁਰਕੀ ਪਾਈ, ਅਨੰਤ ਕਿਸਮ ਦਾ ਸਵਾਦ ਉਹਦੇ ਚੋਂ ਆ ਰਿਹਾ, ਰੁੱਖੀ ਰੋਟੀ, ਕੋਈ ਬਹੁਤੀ ਵਧੀਆ ਦਾਲ ਸਬਜ਼ੀਆਂ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਗਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ। ਉਹ ਤਾਂ ਵਿਹੋ ਹੈ, ਇਹ ਅੰਮ੍ਰਿਤ ਹੈ। ਭਾਈ ਲਾਲੋ ਦੀ ਰੋਟੀ ਦੇ ਵਿੱਚੋਂ ਮਰਦਾਨੇ ਨੇ ਦੇਖਿਆ ਵੀ ਕੈਸਾ ਰਸ ਆ ਰਿਹਾ ਹੈ। ਮਲਕ ਭਾਗੋ ਦੀ ਰੋਟੀ ਚੋਂ ਖੂਨ ਨਚੋੜ ਕੇ ਦਿਖਾ ਦਿੱਤਾ ਵੀ ਲੋਕਾਂ ਦਾ ਹੀ ਹੈ। ਕਿਰਤ ਧਰਮ ਦੀ ਕਰਨੀ, ਇਹ ਵਚਨ ਹੈ ਗੁਰੂ ਗੋਬਿੰਦ ਸਿੰਘ ਦਾ। ਜਦੋਂ ਪ੍ਰਸ਼ਾਦਾ ਛਕੀ ਗਿਆ ਪ੍ਰਸ਼ਾਦਾ ਛਕ ਲਿਆ ਤੇ ਪੂਰੇ ਮਾਤ ਲੋਕ ਦੀ ਸੋਝੀ ਹੋ ਗਈ ਵੀ ਕਿਹੜੇ ਥਾਂ ਕੀ ਹੋ ਰਿਹਾ। ਸੰਤ ਨੂੰ ਕਪਾਟ ਖੁੱਲ ਗਏ, ਕਹਿੰਦਾ ਰੋਟੀ ਹੈ ਕਿ ਜਾਦੂ ਹੈ। ਉਹਨੇ ਕਿਹਾ ਵੀ ਇਹ ਤਾਂ ਗੱਲੇ ਬੜੀ, ਸਾਰੀ ਉਮਰ ਐਵੇਂ ਫਿਰਦੇ ਰਹੇ, ਸਾਧ ਬਣਿਆ। ਉਹਨੇ ਹੱਥ ਕਰ ਲਿਆ ਜੀ, ਇੱਕ ਰੋਟੀ ਹੋਰ ਦੇ ਦਿਓ। ਜੱਟ ਦੇਣੀ ਨਹੀਂ ਸੀ ਆਉਂਦਾ, ਕਹਿੰਦਾ ਚੱਲ ਸੰਤ ਹੁਣ ਜੇ ਮੰਗੇ ਲਈ ਉਹਨੂੰ ਰੋਟੀ ਹੋਰ ਦੇ ਦਿੱਤੀ। ਉਹ ਰੋਟੀ ਖਾ ਲਈ ਤੇ ਪਤਾਲ ਲੋਕ ਦਾ ਵੀ ਪਤਾ ਲੱਗ ਗਿਆ ਵੀ ਪਤਾਲ ਲੋਕ ਚ ਕੀ ਹੋ ਰਿਹਾ। ਦੋ ਲੋਕਾਂ ਦੀ ਸੋਝੀ ਹੋ ਗਈ। ਸੰਤ ਨੇ ਕਿਹਾ ਵੀ ਹੁਣ ਕੰਮ ਬਸ ਇੱਕ ਰੋਟੀ ਦੇ ਰਹਿ ਗਿਆ, ਤਿੰਨ ਲੋਕਾਂ ਦਾ ਅੰਤਰਜਾਮੀ ਬਣਨ ਵਾਲੇ ਆ। ਕਹਿੰਦਾ ਜੀ ਇੱਕ ਰੋਟੀ ਹੋਰ ਦਿਓ। ਉਹ ਜੱਟ ਨੇ ਫਿਰ ਉਹਦੇ ਮਾਰਿਆ ਇੱਥੇ ਗਲਾ ਦਾ, ਕਹਿੰਦਾ ਕੁਛ ਆਪ ਵੀ ਕਰ ਲੈ, ਸਾਰਾ ਕੁਛ ਮੈਨੂੰ ਲੁੱਟਣਾ ਹੈ ਤੂੰ? ਸੰਤ ਤੈਨੂੰ ਕੌਣ ਕਹੂਗਾ? ਭਲਿਆ ਮਾਨਸਾ, ਤੈਨੂੰ ਆਪਣੀ ਕਮਾਈ ਚੋਂ ਦੋ ਲੋਕਾਂ ਦੀ ਸੋਝੀ ਦੇ ਦਿੱਤੀ, ਚੱਲ ਇੱਥੋਂ ਤੁਰਦਾ ਲੱਗ, ਕਮਾਈ ਕਰ ਆਪਣੀ, ਇੱਕ ਲੋਕ ਦੀ ਸੋਝੀ ਆਪ ਪ੍ਰਾਪਤ ਕਰ। ਮੈਂ ਤੈਨੂੰ ਦੱਸਣਾ ਸੀ ਕਿ ਗ੍ਰਿਸ਼ਤੀ ਦੇ ਵਿੱਚ ਧਰਮ ਦੀ ਕਿਰਤ ਕਰਨ ਵਾਲਾ ਧਰਮੀ ਹੋਵੇ ਤੇ ਉਹ ਕਿਸੇ ਸੰਤ ਦੇ ਮਨ ਨੂੰ ਇੰਨਾ ਪਵਿੱਤਰ ਕਰ ਸਕਦਾ ਕਿ ਦੋ ਲੋਕਾਂ ਦੀ ਸੋਝੀ ਹੋ ਜਾਵੇ ਉਸਨੂੰ। ਗੱਲ ਕੀ ਆਖੋ? ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਮੇਰੇ ਸਤਿਗੁਰੂ ਕਹਿੰਦੇ ਕਿਰਤ ਧਰਮ ਦੀ ਕਰਨੀ, ਗੁਰ ਕਾ ਵਚਨ ਬਸੈ ਜੀ ਨਾਲੇ। ਤੇ ਸਤਿਗੁਰੂ ਮਹਾਰਾਜ ਨੇ ਜਿਹੜੇ ਬਚਨਾਂ ਦੀ ਇਹ ਬਰਕਤ ਦੱਸੀ ਹੈ, ਗੁਰ ਕਾ ਵਚਨ ਸਦਾ ਵਨਾਸੀ, ਗੁਰ ਕਾ ਵਚਨ ਕੱਟੀ ਜਮ ਫਾਸੀ, ਕਿਰਤ ਧਰਮ ਦੀ ਕਰਨੀ। ਦੂਸਰਾ ਪੱਖ ਵੀ ਵਿਚਾਰ ਲਈਏ। ਇੱਕ ਰਿਸ਼ੀਕੇਸ਼ ਉੱਥੇ ਸ਼ੇਤਰਨ ਬਣੇ ਹੋਏ ਮਹਾਤਮਾ ਦੇ, ਉਹਨਾਂ ਖੇਤਰਾਂ ਚ ਜਿਵੇਂ ਆਪਣੇ ਗੁਰਦੁਆਰਿਆਂ ਚ ਲੜੀਆਂ ਅਖੰਡ ਪਾਠ ਦੀਆਂ ਤਰੀਕਾਂ ਦੋ ਦੋ ਸਾਲ ਦੀਆਂ, ਪੰਜ ਪੰਜ ਸਾਲ ਦੀਆਂ ਬੁੱਕ ਨੇ, ਉਹਨਾਂ ਸੰਤਾਂ ਦੇ ਕੋਲ ਭੋਜਨ ਦੀਆਂ ਤਰੀਕਾਂ ਬੁੱਕ ਨੇ, ਸੇਠਾਂ ਦੀਆਂ, ਸਰਮਾਏਦਾਰਾਂ ਦੀਆਂ। ਉਹ ਫਿਰ ਖੇਤਰਾਂ ਚ ਆ ਕੇ ਭੋਜਨ ਕਰਦੇ ਆ, ਮਾਇਆ ਜਮਾਂ ਕਰਾ ਦਿੰਦੇ ਆ ਤੇ ਖੇਤਰ ਚੱਲਦੇ ਰਹਿੰਦੇ। ਇੱਕ ਭੰਡਾਰਾ ਹੋਇਆ ਬਹੁਤ ਵੱਡਾ, ਇੱਕ ਮਹਾਤਮਾ ਨੂੰ ਵੀ ਨਿਮੰਤਰਣ ਦਿੱਤਾ ਗਿਆ ਜੀ ਆਓ ਤੁਸੀਂ ਵੀ ਉੱਥੇ। ਮਹਾਤਮਾ ਆ ਗਏ, ਭੋਜਨ ਛਕਿਆ। ਭੋਜਨ ਛਕਦੇ ਛਕਦੇ ਹੀ ਜਿਵੇਂ ਉੱਧਰ ਦੋ ਲੋਕਾਂ ਦੀ ਸੋਝੀ ਹੋ ਗਈ, ਇੱਧਰ ਦੋ ਲੋਕਾਂ ਦੀ ਸੋਝੀ ਮਾਰੀ ਗਈ ਉਹਦੀ। ਛਕਦੇ ਛਕਦੇ ਹੀ ਮਨ ਚ ਫੁਰਨਾ ਕੀ ਆਇਆ, ਕਹਿੰਦਾ ਵੀ ਆਹ ਬਾਟੀ ਬੜੀ ਸੋਹਣੀ ਹੈ ਸਟੀਲ ਦੀ, ਕਹਿੰਦਾ ਇਹੀ ਚੱਕ ਲੈ ਜੀ, ਇਹ ਕਿਹੜਾ ਕੋਈ ਦੇਖਦਾ। ਉਹ ਰੋਟੀ ਖਾ ਪੀ ਕੇ ਬਾਟੀ ਸੀ ਜਿਹੜੀ ਉਹ ਵੀ ਝੋਲੀ ਜਵਾ ਲਈ, ਭਾਂਡੇ ਚੋਰੀ ਕਰਕੇ ਲੈ ਗਿਆ ਸੰਤ। ਮੱਤ ਮਾਰੀ ਗਈ, ਜਾ ਕੇ ਆਸਣ ਤੇ ਬਹਿ ਗਿਆ, ਭਜਨ ਚ ਮਨ ਨਾ ਲੱਗਿਆ, ਪੈ ਗਿਆ, ਪਏ ਨੂੰ ਨੀਂਦ ਆ ਗਈ, ਦਿਨ ਚੜ ਗਿਆ, ਨਿਤਨੇਮ ਨਿਤ ਕਰਮ ਉਹ ਵੀ ਸਭ ਗਿਆ ਆਇਆ। ਜਦੋਂ ਉਹ ਮੈਲ ਬਣ ਕੇ, ਬਿਸਤਰਾ ਬਣ ਕੇ ਸਰੀਰ ਚੋਂ ਖਾਰਜ ਹੋ ਗਿਆ 24 ਘੰਟੇ ਤੋਂ ਬਾਅਦ, ਫਿਰ ਥੋੜੀ ਥੋੜੀ ਸੁਰਤ ਮੁੜਨ ਲੱਗੀ ਉਹਨੂੰ, ਜਿਵੇਂ ਨਸ਼ਈ ਬੰਦੇ ਨੂੰ ਮੁੜਦੀ ਹੁੰਦੀ ਹੈ। ਕਹਿੰਦਾ ਓਹੋ, ਕਹਿੰਦਾ ਵੀ ਮੈਂ ਤਾਂ ਬਾਟੀ ਆ ਕਿੱਥੋਂ ਕਿ ਜਦ ਦੇਖਿਆ, ਕਹਿੰਦਾ ਵੀ ਕੱਲ੍ਹ ਲਿਆ ਚੱਕ। ਉਹ ਬਾਟੀ ਚੱਕੀ, ਕੱਛ ਚ ਦੇ ਲਈ, ਸ੍ਰੀ ਮਹੰਤ ਕੋਲ ਚਲਿਆ। ਕਹਿੰਦਾ ਮਹਾਤਮਾ ਜੀ ਵੀ ਇੱਕ ਦੋ ਹੋਰ ਸੰਤ ਬੁਲਾ ਲਓ, ਜਿਹੜੇ ਚੰਗੇ ਚੰਗੇ ਕਮਾਈ ਵਾਲੇ ਬਰਕਤਾਂ ਵਾਲੇ ਵਿਦਵਾਨ ਸਾਧੂ ਬੁਲਾ ਲਓ, ਮੇਰਾ ਕੋਈ ਮਸਲਾ ਇਹੋ ਜਿਹਾ। ਬੁਲਾ ਲਏ। ਹਾਂ ਭਾਈ ਦੱਸ। ਕਹਿੰਦੇ ਜੀ ਜੇ ਕੋਈ ਸੰਤ ਹੋ ਕੇ ਚੋਰੀ ਕਰ ਲਵੇ ਉਹਦੀ ਕੀ ਸਜ਼ਾ? ਕਹਿੰਦੇ ਦੂਸਰਿਆਂ ਚੋਰਾਂ ਨਾਲੋਂ ਵੱਡੀ। ਸੰਤ ਹੈ ਚੋਰੀ ਕਰੇ, ਸੰਤ ਹੋ ਕੇ ਚੋਰੀ ਕਿਉਂ ਕਰੇ? ਕਹਿੰਦਾ ਜੀ ਚੋਰੀ ਕਿੱਡੀ ਕੁ ਹੋਵੇ, ਛੋਟੀ ਵੱਡੀ ਚੋਰੀ? ਕਹਿੰਦੇ ਵੀ ਚੋਰੀ ਚੋਰੀ ਹੈ। ਇੱਕ ਸੰਤ ਬੋਲਿਆ, ਚਾਹੇ ਕੱਖ ਦੀ ਹੋਵੇ ਚਾਹੇ ਲੱਖ ਦੀ, ਸਜ਼ਾ ਇੱਕ ਸਾਰੀ ਹੈ ਚੋਰੀ ਦੀ। ਉਹ ਕਹਿੰਦਾ ਲਓ ਜੀ ਫਿਰ ਮੈਨੂੰ ਸਜ਼ਾ ਦਿਓ, ਮੈਂ ਤਾਂ ਤੁਹਾਨੂੰ ਇਕੱਠੇ ਕੀਤਾ, ਮੈਂ ਤੁਹਾਡੀ ਕੱਲ੍ਹ ਰੋਟੀ ਖਾ ਕੇ ਆ ਬਾਟੀ ਚੱਕ ਲੈ ਗਿਆ। ਕਹਿੰਦਾ ਆਹ ਫੜੋ ਆਪਣੀ ਬਾਟੀ ਤੇ ਮੈਨੂੰ ਸਜ਼ਾ ਲਾਓ, ਨਹੀਂ ਤਾਂ ਮੈਂ ਆਪਣੇ ਆਪ ਨੂੰ ਮਾਫ ਕਰਨ ਜੋਗਾ ਵੀ ਨਹੀਂ ਰਿਹਾ। ਸਾਰੇ ਹੈਰਾਨ ਹੋ ਗਏ, ਇਹ ਬ੍ਰਗਤ ਸਾਧੂ? ਉਹ ਕਹਿੰਦੇ ਮਹਾਤਮਾ ਜੀ ਕਿਸੇ ਦੀ ਚੋਰੀ ਨੂੰ ਲੁਕਾਉਣ ਵਾਸਤੇ ਕਾਹਨੂੰ ਆਪਣੇ ਜਿੰਮੇ ਲੈਣਾ, ਤੈਨੂੰ ਅਸੀਂ ਬਰਿਆਂ ਦੇ ਜਾਣਦੇ ਹਾਂ, ਐਡਾ ਤਪੱਸਵੀ ਸੰਤ, ਤੂੰ ਵੀ ਕਿਤੇ ਚੋਰੀ ਕਰ ਸਕਦਾ? ਤੇ ਚੋਰ ਨੂੰ ਨਹੀਂ ਪੇਸ਼ ਕਰਨਾ, ਨਾ ਅਸੀਂ ਬਾਟੀ ਆ ਗਈ, ਖਾਵੇ ਖਸਮਾਂ ਨੂੰ ਜਾ, ਤੂੰ ਚਲਿਆ ਜਾ, ਤੂੰ ਚੋਰ ਥੋੜੀ ਹੈ। ਜਿਵੇਂ ਭਾਈ ਗੁਰਦਾਸ ਦੀ ਗੱਲ ਨਹੀਂ ਸੀ ਮੰਨਦਾ ਕੰਸੀ ਵਾਲਾ ਰਾਜਾ, ਉਹ ਕਹਿੰਦਾ ਸੀ ਮੈਂ ਚੋਰ ਹਾਂ, ਕਹਿੰਦੇ ਨਹੀਂ ਤੂੰ ਚੋਰ ਹੋਏ ਨਹੀਂ ਸਕਦਾ, ਤਾਂ ਗੁਰੂ ਕਹਿ ਸਿੱਖ ਹੈ। ਉਹ ਕਹਿੰਦੇ ਵੀ ਮੈਂ ਚੋਰ ਹਾਂ, ਸੱਚੀ ਗੱਲ। ਜਦੋਂ ਉਹਨੇ ਸੰਤ ਨੇ ਪੂਰਾ ਯਕੀਨ ਕਰਾਤਾ ਵੀ ਮੈਂ ਹੀ ਬਾਟੀ ਲੈ ਕੇ ਗਿਆ, ਉਹ ਫਿਰ ਇੱਕ ਸੰਤ ਬੋਲਿਆ, ਕਹਿੰਦਾ ਮਹਾਤਮਾ ਜੀ ਕਦੇ ਪਹਿਲਾਂ ਵੀ ਚੋਰੀ ਕਰੀ ਹੈ? ਕਹਿੰਦਾ ਨਾ ਜੀ। ਜੇ ਪਹਿਲਾਂ ਕਰੀ ਹੁੰਦੀ ਇੱਕ ਸੰਤ ਬੋਲਿਆ ਕਹਿੰਦਾ ਫਿਰ ਉਹਨੂੰ ਤਜਰਬਾ ਨਾ ਹੁੰਦਾ ਵੀ ਬਾਟੀਆਂ ਹੀ ਚੱਕਦਾ ਫਿਰ ਬਾਟੀਆਂ ਦੀ ਚੋਰੀ ਥੋੜੀ ਕਰਦਾ ਫਿਰ ਤਾਂ ਇਹ ਚੋਰੀ ਦੇ ਕਿੱਤੇ ਚ ਮਾਰ ਹੋਇਆ ਹੋਣਾ ਸੀ ਫਿਰ ਤਾਂ ਕੋਈ ਵੱਡੀ ਮੱਲ ਮਾਰਦਾ ਉਹ ਕਹਿੰਦੇ ਪਹਿਲੀ ਚੋਰੀ ਕਹਿੰਦੇ ਤੈਨੂੰ ਚੋਰੀ ਦੀ ਪਤਾ ਲੱਗਣ ਤੋਂ ਬਾਅਦ ਤੇਰੇ ਮਨ ਦੀ ਸਥਿਤੀ ਕਹਿੰਦਾ ਜੀ ਮਨ ਦੀ ਸਥਿਤੀ ਆਇਆ ਵੀ ਖੁਦਕਸ਼ੀ ਕਰਕੇ ਮਰ ਜਾ ਸਾਰੀ ਜ਼ਿੰਦਗੀ ਚ ਆਈ ਖੋਟਿਆ ਵੀ ਚੋਰੀ ਮੈਂ ਚੋਰ ਬਣ ਗਿਆ ਮਾਰੇ ਕਹਿੰਦੇ ਚੋਰ ਕੀ ਹਾਂ ਮਾਂ ਪਰੈ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਧੇ ਕੁੱਤੇ ਕੂੜਿਆਰ ਇਹ ਸ਼ਬਦ ਲਿਖਦੇ ਨੇ ਸਾਧੂ ਲਈ ਮਿੱਥਿਆ ਵਚਨ ਹੈ ਚੋਰੀ ਯਾਰੀ ਮਿੱਥਿਆ ਹੋ ਸਾਧੂ ਦੀ ਇੱਛਾ ਕਹਿੰਦੇ ਮਹਾਤਮਾ ਜੀ ਬੈਜੋ ਤੁਹਾਡੀ ਸਜ਼ਾ ਅਸੀਂ ਨਿਸ਼ਚਿਤ ਕਰਦੇ ਉਸੇ ਵੇਲੇ ਕੁਠਾਰੀ ਨੂੰ ਬੁਲਾਓ ਜੀ ਕੁਠਾਰੀ ਆ ਗਿਆ ਕਿਉਂ ਵੀ ਕੁਠਾਰੀ ਇਹ ਭੋਜਨ ਕਿੱਥੋਂ ਆਇਆ ਸੀ ਕਹਿੰਦੇ ਜੀ ਇੱਕ ਸੇਠ ਦਾ ਕਹਿੰਦੇ ਸੇਠ ਕੋ ਬੁਲਾਓ ਸੇਠ ਜਾ ਵੜਿਆ ਸਹਾਰਨਪੁਰ ਬੁਲਾ ਲਿਆ ਜਾਂ ਹੋਰ ਥਾਂ ਚਲਿਆ ਬੁਲਾ ਲਿਆ ਕਹਿੰਦੇ ਹਾਂ ਮਹਾਰਾਜ ਮੈਨੂੰ ਯਾਦ ਕੀਤਾ ਕਹਿੰਦੇ ਹਾਂ ਕਹਿੰਦੇ ਵੀ ਇਉਂ ਦੱਸ ਜਿਹੜਾ ਤੂੰ ਭੰਡਾਰਾ ਕੀਤਾ ਸੀ ਇਹ ਮਾਇਆ ਕਿੱਥੋਂ ਆਈ ਸੀ ਤੇਰੇ ਕੋਲ ਕਹਿੰਦਾ ਮਹਾਤਮਾ ਜੀ ਭੰਡਾਰੇ ਚਲਾਉਣੇ ਨੇ ਨਾ ਜੇ ਫਿਰ ਮਾਇਆ ਨਾ ਪੁੱਛਿਆ ਕਰੋ ਵੀ ਕਿੱਥੋਂ ਆਉਂਦੀ ਹੈ ਭੰਡਾਰੇ ਚਲਾ ਹੀ ਚਲੋ ਵੀ ਗੱਲ ਵੀ ਠੀਕ ਹੈ ਜੇ ਕਿਤੇ ਅਸੀਂ ਇਹ ਪੁੱਛਣ ਲੱਗ ਜਾਈਏ ਅਖੰਡ ਪਾਠ ਕਰਾਉਣ ਵਾਲਿਆਂ ਨੂੰ ਵੀ ਤੇਰੇ ਅਖੰਡ ਪਾਠ ਦੀ ਜਿਹੜੀ ਮਾਇਆ ਖਰਚ ਕਰ ਲੈ ਕਿ ਕਿੱਥੋਂ ਲੈ ਕੇ ਆਇਆ ਅਖੰਡ ਪਾਠ ਬੰਦ ਹੋ ਜਾਣਗੇ ਸਾਰੇ ਅਖੰਡ ਪਾਠ ਕਿੱਥੇ ਹੋਊਗਾ ਫਿਰ ਤਾਂ ਕਰਾਉਣੇ ਨੀ ਕਿਸੇ ਉਹ ਕਹਿੰਦੇ ਜੇ ਭੰਡਾਰੇ ਚਲਾਉਣੇ ਫਿਰ ਪੁੱਛੀਦਾ ਨੀ ਹੁੰਦਾ ਦੱਬੀ ਚਲੋ ਕੰਮ ਭੰਡਾਰੇ ਹੁੰਦੇ ਚਾਹੀਦੇ ਉਹ ਮਹਾਤਮਾ ਕਹਿੰਦੇ ਉਹ ਸੇਠ ਇਹੋ ਜਿਹੇ ਭੰਡਾਰਿਆਂ ਦੀ ਲੋੜ ਨਹੀਂ ਜਿਹੜੇ ਸਿਮਰਨ ਕਰਨ ਵਾਲੇ ਆ 20-20 ਸਾਲ ਦੇ ਤਪੱਸਿਆ ਨੂੰ ਗਾਲ ਦੇਣ ਇਹ ਭੰਡਾਰੇ ਨੇ ਇਹ ਬੰਦ ਹੋ ਜਾਣਗੇ ਭੰਡਾਰੇ ਹੋ ਜਾਣ ਅਸੀਂ ਤਾਂ ਕੰਦ ਮੂਲ ਆਹਾਰੋ ਖਾਈਏ ਅਧੂ ਬੋਲੇ ਗਿਆ ਨੇ ਕੰਦ ਮੂਲ ਖਾ ਲਾਂਗੇ ਦਰਖਤਾਂ ਦੇ ਫਲ ਖਾ ਲਾਂਗੇ ਜਿਵੇਂ ਪੁਰਾਣੇ ਯੋਗੀ ਖਾਂਦੇ ਰਹੇ ਪਰ ਦੱਸ ਮੈਂ ਇਹਦੇ ਚੋਂ ਕੋਈ ਲੱਭਣਾ ਚਾਹੁੰਦਾ ਉਹ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਤਾਂ ਜਿੰਨਾ ਵੀ ਪੈਸਾ ਹੈ ਨਾ ਇਹ ਸਾਰੇ ਲੋਕਾਂ ਦਾ ਇਕੱਠਾ ਹੋਇਆ ਵਾ ਮੇਰਾ ਆਪਣਾ ਕੋਈ ਨਹੀਂ ਹੈ ਕਿਹੜੇ ਤਰੀਕੇ ਨਾਲ ਕਹਿੰਦਾ ਚੋਰੀ ਕਰ ਕਰਕੇ ਚੋਰੀ ਦੀਆਂ ਢੰਗ ਦੱਸੇ ਵੀ ਇਹ ਢੰਗ ਦੇ ਨਾਲ ਇਸ ਤਰ੍ਹਾਂ ਕੱਢੇ ਕਹਿੰਦੇ ਫਿਰ ਆਹ ਦਾਨ ਕਿਉਂ ਕਰਿਆ ਕਹਿੰਦੇ ਮੈਂ ਕਿਹਾ ਵੀ ਬਾਕੀ ਦਾ ਪਵਿੱਤਰ ਹੋ ਜਾਵੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਹਰਾਮ ਦੇ ਭੋਜਨ ਚ ਮਸਾਲੇ ਪਾ ਲਵੇ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਾਰਨ ਪਾਏ ਹਰਾਮ ਹੈ ਹੋਏ ਹਲਾਲ ਨਾ ਜਾਏ ਫਿਰ ਉਹ ਆਪਣਾ ਨਹੀਂ ਬਣ ਜਾਂਦਾ ਮਸਾਲੇ ਪਾ ਕੇ ਆਪਣਾ ਵਜੂ ਹੈ ਹੱਕ ਪਰਾਇਆ ਨਾਨਕ ਉਹ ਸੂਰ ਉਸ ਗਾਏ ਤੇ ਉਸ ਵੇਲੇ ਫਿਰ ਇਹ ਫੈਸਲਾ ਹੋਇਆ ਮਹਾਂਪੁਰਸ਼ਾਂ ਵਿੱਚ ਉਹਨੂੰ ਕਹਿਣ ਲੱਗੇ ਮਹਾਤਮਾ ਜੀ ਤੇਰੇ ਮਨ ਦਾ ਭਾਰ ਲਾਉਣ ਵਾਸਤੇ ਤੈਨੂੰ ਕਹਿ ਦਿੰਦੇ ਵੀ 2-4 ਦਿਨ ਜੂਠੇ ਭਾਂਡੇ ਮਾਂਜਦੇ ਖੇਤਰ ਦੇ ਪਰ ਤੇਰਾ ਕਸੂਰ ਕੋਈ ਨਹੀਂ ਹੈ ਕਹਿੰਦੇ ਕਸੂਰ ਕਿਉਂ ਨਹੀਂ ਹੈ ਮੈਂ ਚੋਰੀ ਕੀਤੀ ਹੈ ਉਹ ਸ੍ਰੀ ਮਹੰਤ ਕਹਿੰਦਾ ਮੇਰਾ ਵੀ ਉੱਡਾ ਹੀ ਕਸੂਰ ਹੈ ਜਿੱਡਾ ਤੇਰਾ ਮੈਂ ਇਹੋ ਜਿਹੇ ਕਚੇਜੇ ਦਾ ਭੋਜਨ ਕਿਉਂ ਸਵੀਕਾਰ ਕੀਤਾ ਇਹ ਪਾਪ ਮੇਰੇ ਜੁੰਮੇ ਵੀ ਆ ਗਿਆ ਗਾਹਾਂ ਤੋਂ ਬਣਾਤਾ ਅਸੂਲ ਕਿ ਪਹਿਲਾਂ ਕਿਰਤ ਪੁੱਛੋ ਵੀ ਕੀ ਹੈ ਨਹੀਂ ਭੰਡਾਰੇ ਬੰਦ ਕਰ ਦਿਓ ਜੇ ਇੱਕ ਸੰਤ ਭਾਈ ਰੋਟੀ ਖਾ ਕੇ ਚੋਰ ਬਣ ਸਕਦਾ ਹੈ ਤੇ ਇੱਕ ਜੱਟ ਦੀ ਰੋਟੀ ਖਾ ਕੇ ਉਹਨੂੰ 2 ਲੋਕਾਂ ਦੀ ਸੋਝੀ ਹੋ ਸਕਦੀ ਹੈ ਤਾਂ ਗੁਰੂ ਕਲਗੀ ਵਾਲੇ ਨੇ ਉਹ ਵੱਡੇ ਸਰਾਣੇ ਦੀ ਢੋ ਲਾ ਕੇ ਪਹਿਲੇ ਹੀ ਬਚਨ ਖਾਲਸੇ ਨੂੰ ਕੀਤਾ ਕਿ ਕਿਰਤ ਧਰਮ ਦੀ ਕਰਨੀ ਹੁਣ ਇਹਦੇ ਚ ਇੱਕ ਪ੍ਰਮਾਣ ਦੇ ਕੇ ਆਪਣੇ ਅਗਲੇ ਬਚਨਾਂ ਦੀ ਲੜੀ ਆਰੰਭ ਕਰ ਇੱਕ ਵਿਦਵਾਨ ਸਿੱਖ ਜਗਤ ਦੇ ਪੰਡਿਤ ਨਰਾਇਣ ਸਿੰਘ ਜੀ ਨੇ ਉਹ 12 ਦੇ ਟੀਕੇ ਵਿੱਚ ਲਿਖਿਆ ਕਹਿੰਦੇ ਜਿਹੜਾ ਹੱਥੋਂ ਕੁਝ ਦਾਨ ਕਰੇ ਮਿੱਠਾ ਬੋਲੇ ਨਿਵ ਕੇ ਚੱਲੇ ਤਿੰਨ ਚੀਜ਼ਾਂ ਦੱਸੀਆਂ ਨੇ ਮਿੱਠਾ ਬੋਲਣ ਨਿਵ ਚੱਲਣ ਉੱਥੇ ਥੋੜੀ ਜਿਹੀ ਅੱਖਰਾਂ ਦਾ ਉਹਦੇ ਚ ਸੁਧਾਰ ਕਰਨ ਵਾਲਾ ਉੱਥੇ ਲਿਖਿਆ ਮਿੱਠਾ ਬੋਲੇ ਨਿਵ ਚੱਲੇ ਇਸ ਤਰ੍ਹਾਂ ਦੀ ਵੀ ਗੱਲ ਹੈ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਵੀ ਕੁਛ ਦੇਣ ਇੱਕ ਦਾ ਬੋਲਣ ਮਿੱਠਾ ਪਿਆਰਾ ਕੌੜਾ ਨਹੀਂ ਬੋਲਣਾ ਕਿਸੇ ਨੂੰ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਦਰਜ ਹੈ ਪਰਮਾਤਮਾ ਦੀ ਆਪਣੀ ਆਵਾਜ਼ ਜਿਹੜੀ ਹੈ ਨਾ ਹਰ ਸੱਜਣ ਸਵਾਮੀ ਮੋਰਾ ਉਹ ਮਿੱਠੇ ਵਚਨ ਉਹਦੇ ਹੱਲੇ ਆਰਾਂ ਖੁਸ਼ਖਬਰੀ ਉੱਥੇ ਨਾਮ ਦੇ ਕਹਿੰਦਾ ਮਿੱਠੇ ਤੇਰੇ ਬੋਲ ਖੂਬ ਤੇਰੀ ਪਗਰੀ ਤੇਰੇ ਮਿੱਠੇ ਬੋਲ ਪਰਮਾਤਮਾ ਦਾ ਆਪਣਾ ਵਚਨ ਜਿਹੜਾ ਕਦੇ ਵੀ ਖਰਬਾ ਵਚਨ ਨਹੀਂ ਹੈ ਜਿਹਨੇ ਉਹਦੇ ਨਾਲ ਮੇਲ ਕਰਨਾ ਆਪਣੀ ਬੋਲੀ ਪਹਿਲਾਂ ਸੁਧਾਰ ਲਵੇ ਉਹਦੇ ਵਰਗੀ ਕਰ ਲਵੇ ਜਿਹੋ ਜਿਹੀ ਉਹਦੀ ਬੋਲੀ ਹੈ ਮਿੱਠਾ ਬੋਲਣਾ ਤੇ ਇਹੋ ਜਿਹਾ ਮਿੱਠਾ ਵੀ ਨਹੀਂ ਬੋਲਣਾ ਵੀ ਚਿੱਤ ਦੇ ਵਿੱਚ ਤਾਂ ਛੁਰੀਆਂ ਚੱਲਦੀਆਂ ਹੋਣ, ਦਿਲ ਕਾਤੀ ਗੁੜਬਾਤ, ਗੱਲਾਂ ਗੁੜ ਵਰਗੀਆਂ ਤੇ ਮਨ ਜ਼ਹਿਰ ਵਰਗਾ ਹੋਵੇ, ਇਹ ਵੀ ਬਚਨ ਨਹੀਂ ਪ੍ਰਵਾਨ ਹੈ। ਜਿਹਾ ਜਿਹਾ ਮਨ ਉਹਾ ਜਿਹਾ ਮੁੱਖ ਇੱਕ ਸਾਰ ਹੋਵੇ, ਜ਼ਬਾਨ ਤੇ ਵੀ ਹੋਰ ਕੁਛ ਹੋਵੇ, ਮਨ ਚ ਵੀ ਹੋਵੇ। ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦਾਨ ਕਰਨਾ, ਹੱਥੋਂ ਵੀ ਕੁਛ ਦੇਣ। ਕਹਿੰਦੇ ਰੱਬ ਤਿੰਨਾਂ ਦੀ ਬੁੱਕਲੀ, ਰੱਬ ਉਹਨਾਂ ਦੀ ਬੁੱਕਲ ਵਿੱਚ ਆ ਗਿਆ। ਜੰਗਲ ਕਿਆ ਢੂੰਡੇ, ਜੰਗਲ ਚ ਕੀ ਕਰਨ ਜਾ ਰਿਹਾ? ਇਹ ਤਿੰਨੇ ਗੱਲਾਂ ਦੇ ਨਾਲ ਤੇ ਰੱਬ ਤੇਰੇ ਘਰ ਆ ਗਿਆ। ਕਿਰਤ ਧਰਮ ਦੀ ਕਰਨੀ ਪਹਿਲਾ ਵਚਨ ਸੀ। ਆਓ ਹੁਣ ਇਸ ਤੋਂ ਅੱਗੇ, ਕਿਉਂਕਿ ਵਿਸਥਾਰ ਕਰਦੇ ਜਾਈਏ ਇਹਦੇ ਤੇ ਸਮਾਂ ਸਾਰਾ ਖਰਚ ਹੋ ਜਾਏਗਾ। ਸਤਿਗੁਰੂ ਮਹਾਰਾਜ ਦੂਜੇ ਨੰਬਰ ਤੇ ਜਿਹੜਾ ਵਚਨ ਕਰਦੇ ਨੇ ਮੇਰੇ ਹਜ਼ੂਰ ਪਾਤਸ਼ਾਹ, ਕਹਿੰਦੇ ਨੇ ਦਸਵੰਧ ਦੇਣਾ, ਇਹ ਵਚਨ ਕਰਦੇ ਨੇ। ਇਹਦੇ ਚ ਇੱਕ ਵਚਨ ਜਿਹੜਾ ਹਜ਼ੂਰ ਦਾ ਹੋਰ ਥਾਵਾਂ ਤੇ ਵੀ ਕੀਤਾ ਹੈ, ਦੇ ਦਸਵੰਧ ਗੁਰੂ ਕੇ ਰੂੜਾ, ਕਿ ਜੋ ਧਰਮ ਦੀ ਕਿਰਤ ਕਰਦਾ